The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد الأنبياء والمرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله Welcome viewers on Madani channel to another series of our program titled Path to Success. And alhamdulillah, we have many different topics throughout this honorable and blessed series. Today's topic is in regards to beneficial knowledge. How do we differentiate between the different types of knowledge and sciences that we see within our time and which are beneficial for us? And inshallah, we will take the Madani pearls of our honorable panel today. MashaAllah, we have Shahid Bhai, we have Hafiz Bhai, and we have our honorable Ustad Asif al-Madani Sahib. So do stay tuned in, viewers of Madani channel. Inshallah, we are going to take many of their Madani pearls. So subhanallah, my dear viewers of Madani channel, let us commence with our Naat section, and we will ask our honorable Ustad Asif al-Madani Sahib to bless us with a Kalam and with a Naat Sharif as well.
صلو على الحبيب صلى الله عليك يا رسول الله وسلم عليك يا حبيب الله صلى الله عليك يا يا رسول الله وسلم عليك يا حبيب الله مراد مل رہی شاد شاد ان کا سوالی ہے مراد مل رہی ہے شاد شاد ان کا سوالی ہے جالی ہے لبوں پر التجا ہے ہاتھ میں روزے کی جالی ہے تیری صورت تیری سیرت زمانے سے نرالی ہے تیری صورت تیری سیرت زمانے سے نرالی ہے تیری ہر ہر ادا پیارے دلیل بے مثالی ہے تیری ہر ہر ادا پیارے دلیل بے مثالی ہے مراد مل رہی ہے شاد شاد ان کا سوالی ہے وہ ہے اللہ حوالے جو تجھے والی کہیں اپنا اپنا کہ تو اللہ حوالہ ہے تیرا اللہ حوالی ہے کہ تو اللہ حوالہ ہے تیرا اللہ حوالی ہے مل رہی ہے شاد شاد ان کا سوالی ہے فقیروں بے نواؤ اپنی اپنی جو اپنی جھولیاں بھر لو کہ باڑا بٹ رہا ہے فیض پر سرکار عالی ہے کہ باڑا بٹ رہا ہے فیض پر سرکار عالی ہے مرادیں مل رہی ہے شاد شاد ان کا سوالی ہے فقط اتنا سبب ہے انعقاد بزم محشر کا فقط اتنا سبب ہے انعقاد بزم محشر کا کہ ان کی شان محبوبی دکھائی جانے والی ہے کہ ان کی شان محبوبی دکھائی جانے والی ہے مرادیں مل رہی ہے شاد شاد ان کا سوالی ہے حسن کا درد دو دکھ موقوف فرما کر بحالی دو حسن کا درد دو دکھ موقوف فرما کر بحالی دو تمہارے ہاتھ میں دنیا کی موقوفی بحالی ہے تمہارے ہاتھ میں دنیا کی موقوفی بحالی ہے مرادیں مل رہی ہے شاد شاد ان کا سوالی ہے لبوں پر التجا ہے ہاتھ میں روزے کی جانی ہے لبوں پر التجا جا ہے ہاتھ میں، روزے کی جالی ہے مرادیں مل رہی ہے، شاد شاد ان کا سوالی ہے۔
سبحان اللہ سبحان اللہ، Alhamdulillah. Dear viewers of Madani channel, today's topic we are bringing to you is in regards to which type of knowledge is beneficial. So Alhamdulillah, my dear viewers of Madani channel, Islam teaches us regarding the importance of ilm, of knowledge. And there are many different statements of our pious predecessors in regards to the virtues of knowledge. Rather, the Quran Pak contains ample amount of verses which tell us about the importance of ilm adin. And then alongside this, the Holy Prophet sallallahu alaihi wasallam's beautiful life, his sayings, also further encourage us to seek ilm adin. The first revelation to be revealed was regarding ilm, was regarding seeking knowledge, was regarding reading and reciting. So my dear viewers of Madani channel, as a Muslim, it is very important that we acquire knowledge. But the second step is, which knowledge do we acquire? Which knowledge do we give preference to? There is a very beautiful book by a great alim adin of the past, which has been translated by the translating department of Dawat Islami, known as Path of Knowledge. In Urdu, it's translated to Rahe Ilm. In the very first page, it mentions a saying of the pious predecessors, and it says, أَفْضَلُ الْعِلْمِ عِلْمُ الْحَالِ وَأَفْضَلُ الْعَمَلِ حِفْظُ الْحَالِ, that the greatest knowledge is knowledge of one's current state. And this is something that we can all just take as an intro to this topic. Which type of knowledge is beneficial? That knowledge which is we currently need. عِلْمُ الْحَالِ, the knowledge of our current condition and state. For example, as a Muslim, he must have knowledge of the obligations that are upon him. And even if we look at this from an aspect of, you can say, worldly, where a person has to acquire he has to acquire earnings to live his life. He has to sustain his life and his family members. So he must acquire that knowledge in whichever profession he desires, which he is an expert in. He must acquire knowledge regarding that so that this can benefit his current state. So this is very, very important in regards to the which knowledge is beneficial. The very first step we can take is acquiring that knowledge which we need in our current situation. That's the very simple answer. And then as a Muslim, there's so many avenues. Because if we first look at knowledge in terms of aqidah, the knowledge of beliefs in Islam, this is the utmost importance. And then moving on to the greatest obligation upon the Muslims, which is the very first obligation, which is the offerance of salah. So praying, this is also, and inshallah, we're going to go into detail, my dear viewers of Madin channel. And this is a humble request that we try to take notes, inshallah, we try to remember these things, and then practically within our lives, give these things priority. And inshallah, we're going to see a positive change, and we're going to see that we are progressing within our life, because we are taking steps which are improving our current situation, inshallah. So let us go to our Muballighin, inshallah. We have Shahid Bhai, and Shahid Bhai, this beautiful topic of knowledge, and in particular, beneficial knowledge, or which knowledges are beneficial. How would you like to start this?
MashaAllah, Gulab Bhai, first of all, beautiful topic, and seeking knowledge, and which knowledge is very important. Many people may think that seeking knowledge for the worldly gain is important for them in order to progress. But if I just start on this aspect first, but Islamic knowledge and the worldly knowledge. Those who are gaining worldly knowledge, those who go to colleges, they do their GCSEs and then they stop there. Their knowledge is limited up to that aspect. Those who go further on and do A-levels, their knowledge is slightly increased to the ones who have done the GCSE. Further, those who go to universities and obtain a degree in whatever subject, whatever qualification they want to achieve, their knowledge will be further ahead than the others. And further on, people may go and do a PhD, a doctorate course, and their knowledge will be even greater. But how long will that knowledge last? That knowledge will only last while the person is breathing, while the person is on this earth. Thereafter, that knowledge has stopped. It's no use to anybody. Whereas seeking Islamic knowledge, it will benefit a person in this world while the person is alive and the hereafter as well. And seeking Islamic knowledge is important on every Muslim. And there's many hadiths of the Prophet ﷺ that tell us about the importance of seeking Islamic knowledge. As well as that, our Creator, Allah Almighty, has also ordered us about importance of seeking ilm al-deen. In the glorious Quran, mentions in various places, as you mentioned earlier on. For example, Allah Almighty says in Para 3 in Surah Al-Imran, verse 18, translation from Kanz al-Iman, Allah bore witness that none is to be worshipped save for Him, and the angels and the men of learning to standing with justice, none is to be worshipped save for Him, the most reverend and the wise. Now, if we look at this, Allah Almighty is teaching us that seek Islamic knowledge. The importance of knowledge, Allah Almighty has begun saying the witness that He is blessed Himself of knowledge. Secondly, the angels. Thirdly, the people of knowledge are mentioned as well. So therefore, the knowledge is very important for us. If we want to have success in this world and hereafter, it is important that we seek Islamic knowledge, because this will not only benefit us in this world while we're here, it will also benefit us in the hereafter.
Mashallah.
The knowledge that we obtain on deen, we teach that to others. That will be sadqa jariya for us. That knowledge will continue as well. Therefore, we need to prioritize what is more important. Many people, they give more priority to the worldly knowledge that they want to gain a particular degree or particular qualification, and they want to have a certain status in society. That status may be with you for 50 years, maybe 40 years, as long as you are here. After that, your name finishes. There's no, that knowledge is not useful to you. The knowledge that you obtain, no one can take the knowledge away from you, apart from Allah Almighty, who bestows the knowledge upon you. No human is going to take the knowledge away from you. So it's important that we seek knowledge. But the question is, which knowledge do we need to obtain? We need to obtain knowledge that's going to benefit us in this world and the hereafter as well. And the importance of that is that we all know that we're going to die. We participated in funerals. We buried many people with our own hands. What have they taken with them? Nothing at all. They may well have been of some status in society. They may well have been very wealthy in aspect. They may have been business people. But none of that has gone with them. What has gone with them is their actions and their knowledge which they had. And what use is that knowledge of worldly knowledge which you're not going to be able to benefit in the grave? Therefore, the knowledge of deen is very, very important, and we should seek this knowledge, not only ourselves, but teach our children as well. Because our children are the upcoming generation. It is important that we teach our children about knowledge of deen, which can benefit us and our children and coming generations thereafter as well. Inshallah, throughout the program, we'll discuss further points on these, the verses of the Quran, the sayings of the Prophet ﷺ about the importance of seeking Islamic knowledge.
MashaAllah, very beautiful Madani Pearl from Shahid Bhai. And my dear viewers of Madani Channel, Shahid Bhai gave us an understanding from the aspect of a Muslim. And this is the most important thing for us as we are Muslim. And what should our mindset be? So alongside focusing on that knowledge which is going to benefit us within the world, Shahid Bhai was highlighting the importance of thinking about our hereafter. That knowledge which is a continuous charity for us. That knowledge which we will instill within our children and family members, which even after we leave this world, it's going to bring us benefit. Because the Prophet sallallahu alaihi wasallam said, this narration has been mentioned in Sahih Muslim, that the Prophet sallallahu alaihi wasallam said, when a human dies, then all of his good deeds come to an end, except for three such actions. The first was continuous charity, a form of charity that he did, which continues even after his passing. So he invests in students of knowledge. He builds a masjid. He builds a madrasa. He does such a charitable work, which even after his passing, it benefits the people. And the second was knowledge, which is of benefit to people. That's very, very important. So people will author many books and When we look at it from a religious aspect, that knowledge which is beneficial is truly that knowledge. My dear viewers of Madani Channel, this is probably the most important point of this conversation. Beneficial knowledge is that knowledge which brings you closer to Allah. That's true beneficial knowledge. Anything else, such, no matter how much wealth a person will accumulate, no matter how much knowledge he may have, there have been, you know, brilliant minds of the past, whether Muslim, whether non-Muslim. But the point to focus on, was that knowledge beneficial for them in this aspect as a Muslim and as a human being, fulfilling your true purpose to understand your Creator? They were great scientists, they were great knowledgeable people. You know, intellectually, their IQ was very high. But if we look at, did this knowledge benefit them in the hereafter? Did this knowledge take them towards their Creator, which was the ultimate purpose of seeking knowledge? When the students who study Ilm-e-Deen, who study around the world in the Islamic institutes, they are taught that you are studying Ilm-e-Deen to attain closeness to Allah subhanahu wa ta'ala. This is the ultimate maqsad, to attain ma'rifat of Allah, recognition of Allah subhanahu wa ta'ala. And this is beneficial knowledge, my dear viewers of Madani Channel. This is a point for students of knowledge, Islamic students of knowledge, because it's a point many students may study knowledge, but does that knowledge bring amal? Does that knowledge bring action in your life? Does it bring you closer to Allah? Or is that knowledge, unfortunately, just staying as knowledge? You're carrying the books on your back, you're carrying them in your hand, and just like, unfortunately, animals do, they carry one load to another. Are we just doing that? Or is that knowledge entering our heart? Is the nur of Ilm-e-Deen entering our heart? So this is very, very important. Inshallah, throughout the program, we're going to highlight such points like this, that I pray that we can try to encapsulate them in our hearts and minds so we can, inshallah, act upon them as well. We'll go to our Honorable Hafiz Bhai, inshallah, to, again, in the language for the views of Madani Channel and Urdu, Punjab, Mirpuri, whichever language they feel appropriate, to give us a bit of understanding regarding beneficial knowledge or knowledge in general.
Bismillah ar-Rahman ar-Rahim. Bilal Shabir Bhai, Taluta. اے ڈیسائیڈ ہونا علم کس کی آنے تو معلومات کس کی آنے علم تھیا کیا جی اس سے پہلو بھی اے چیز کے بندے کی وہ بھی علم نہ لیا ہے احساس ہوا ہے کہ اساں کی اللہ تعالیٰ کیوں پیدا کیتا وا مقصد کیا اور مرحلے صرف اے بھی ہے علم حاصل کرنے سے بعد ہی احساس پیدا ہونا اگر تو اس چیز نہ علم تھیا جیسے آخرت نہیں اگر تو جو دلوانا تھا اچھا اس سے دوسری یہ ہے کہ اساں اشلے اس پہ کہ اس چیز نے احساس پیدا کرنے والا کیڑا علم ہو سی کہ اسا کیا آئے ہیں اللہ تعالیٰ کوئی چیز فضول پیدا نہیں کیتی اکتیلا بھی فضول نہیں ہے وہ ایسا حکیم ہے اچھا ان سا دیکھو روایتہ میں چویشنا رہا کہ دعا کرو کہ یا اللہ اسا کی نفع والا علم دے اپنا منگی گی جڑا علم جڑا نا وہ نقصان پہنچانے
جی
تو سر ماشاء اللہ بڑی اچھی گفتگو کی تو میں تھوڑی سی کرسا یہ بھی آ کہ ماؤ نے گود سکی نہیں تے قبر تک علم حاصل کرو اور یہ بھی روایت ہی کہ ہر مسلمان پر علم نہ حاصل کرنا فرض آ ان دیکھ سکا کہڑا علم کس سن گفتگو کی جانی ہے تو سا ایک یہ بھی بڑی اچھی گل ارشاد فرمائی دو گلاں اس تو پہلے سے کری کہ نہیں بریفلی تو پھر تھوڑا گل کرنے آ کہ ہر او علم جیڑا تساں کی اللہ تے رسول نے نیڑا کر سی نا او فائدے والا آیا
سبحان اللہ
ٹھیک ہے
جی
اس وچ پویں تساں درس نظامی نے کتاباں پڑھو تے پویں تساں بایولوجی کیمسٹری فزکس پڑھو جی اگر تے تساں اسلامی کتاباں یا درس نظامی یا علم نا عالم نا کورس سستے کرنے ہو کہ میں کوئی کام لبی جاسی تے مجاب لبسی تے اس وچ تساں نے نیت ہے اور اعمال نا دارومدار نیتا پر ہے اس نے سو دوسرے برعکس ایک بندہ اگر بایولوجی پڑھنا پیا اور ہر نویں سٹیپ پر وہ اللہ نے نیڑا ہونا اچھا باڈی نے اسے انفارمیشن ہے اللہ تعالیٰ کس طرح باڈی تیار کیتی ہوئی دیکھو ہر چیز پرفیکشن ہی چاہے پمپ کس طرح کام کرنا پیا دل نہ اے چیز کس طرح کام کرنی پی اے چیز کس طرح کام کرنی پی اس طرح ہی اگر کوئی فزکس پڑھنا پیا لاز آف گریویٹیشن اللہ تعالیٰ کس طرح پیدا ہویا ہے اے آپس کس طرح چیزاں نے اٹریکشن ہی ਜੀ ਇਸ ਤਰ੍ਹਾਂ ਦੇ ਅਰਥਕੁਇਕ ਕਿਸ ਤਰ੍ਹਾਂ ਅਸ਼ ਨੇ, ਅੱਲਾਹ ਤਾਲਾ ਕਿਆ ਸਿਸਟਮ ਬਣਾਇਆ ਆ, ਉਸ ਸ਼ਾਨ ਕੈਸੀ ਹੈ, ਕਿਤਨੇ ਬੜੇ ਬੜੇ ਪਹਾੜ ਉਸ ਪੈਦਾ ਕੀਤੇ ਵੇ, ਇਹ ਪਹਾੜ ਕਿਸ ਤਰ੍ਹਾਂ ਸਟੈਬਲ ਹੋਏ ਵੇ, ਕਿਸ ਤਰ੍ਹਾਂ ਬਣੀ ਗਏ ਪਹਾੜ। ਅਗਰ ਤੋਂ ਉਸ ਨਾ ਇਹ ਹੈ ਨਜ਼ਰੀਆ ਕਿ ਹਰ ਗੁਜ਼ਰਨੇ ਵਾਲਾ ਦਿਹਾੜਾ ਤਾਂ ਲੰਮਾ ਇਲਮ ਹਾਸਲ ਕਰਨਾ ਪਿਆ, ਅੱਲਾਹ ਨੇ ਨੇੜਾ ਆਉਣਾ ਪਿਆ, ਅੱਲਾਹ ਦੀਆਂ ਸ਼ਾਨਾਂ ਉਸਦੇ ਪਰ ਖੁੱਲ੍ਹਣੀਆਂ ਪਈਆਂ, ਅੱਲਾਹ ਦੀ ਸਿਫਾਤ ਖੁੱਲ੍ਹਣੀਆਂ ਪਈਆਂ ਜੀ। ਤਾਂ ਇਹ ਇਲਮ ਚੌਂਕਿ ਉਸਕੀ ਰੱਬ ਨੇ ਕਰੀਬ ਕਰਨਾ ਪਿਆ, ਇਸ ਵਾਸਤੇ ਇਸ ਇਲਮ ਕੀ ਅਕਸਾ ਕਿ ਇਹ ਇਲਮ ਫਾਇਦੇ ਵਾਲਾ ਇਲਮ ਆ। ਹਰ ਉਹ ਇਲਮ ਜਿਹੜਾ ਅੱਲਾਹ ਨੇ ਕੋਲ ਕਰਾ ਉਹ ਤੁਸਾਂ ਨੇ ਫਾਇਦੇ ਵਾਲਾ ਇਲਮ ਹੈ, ਔਰ ਹਰ ਉਹ ਇਲਮ ਜਿਸ ਕੀ ਹਾਸਲ ਕਰਨੇ ਸੁਬਾਦ ਭਾਵੇਂ ਉਹ ਦੀਨੀ ਆ ਤੇ ਭਾਵੇਂ ਦੁਨਿਆਵੀ ਆ, ਸ਼ੋਇੰਗ ਆਫ ਵਾਸਤੇ ਆ, ਐਰੋਗੈਂਸ ਵਾਸਤੇ ਆ, ਦੁਨੀਆਂ ਪਰ ਆਪਣੀ ਤਾਕ ਬਚਾਉਣ ਵਾਸਤੇ ਆ। ਇੱਕ ਉਹ ਹਾਲੇ ਕਿ ਮੈਂ ਦੇਖੋ ਪੀ ਐਚ ਡੀ ਕੀਤੀ ਤੇ ਮਾੜੇ ਜਿਹਾ ਥਿਆ ਹੀ ਕੋਈ, ਮਤਲਬ ਕਿ ਜਿਸ ਕੋਲ ਇਲਮ ਹੋਇਆ, ਮੈਂ ਦੇਖੋ ਇਹ ਕੀਤਾ, ਦੂਸਰੀ ਤਰਫ ਉਸਤਾਦ ਸਾਹਿਬ ਹੈ ਔਰ ਮਾੜੇ ਜਿਹਾ ਕੋਈ ਤਕਰੀਰ ਕਰ ਰਿਹਾ, ਥਿਆ ਹੀ ਕੋਈ, ਦੋਵਾਂ ਚੋਂ ਕੋਈ ਵੀ ਕਲੋਜ਼ਨੈਸ ਅੱਲਾਹ ਤਾਲਾ ਨੇ ਨਹੀਂ ਕਿੰਨਾ ਪਿਆ। ਇਮਾਮ ਜਾਫਰ ਸਾਦਿਕ ਰਹਿਮਤੁਲਾਹ ਤਾਲਾ ਲਏ ਉਹਨਾਂ ਚਾਰ, ਹਾਲਾਂਕਿ ਮੈਂ ਜਿਤਨਾ ਵੀ ਇਹ ਸਾਰਾ ਇਲਮ ਪੜ੍ਹਿਆ ਨਾ ਸਾਰਾ ਕੁਝ, ਚਾਰ ਗੱਲਾਂ ਮਾੜੇ ਸਾਹਮਣੇ ਆਈਆਂ, ਚਾਰ ਤਰ੍ਹਾਂ ਦੇ ਇਲਮ ਮਾੜੇ ਸਾਹਮਣੇ ਆਏ, ਉਹ ਮੈਂ ਇੱਕ ਇੱਕ ਜੋੜੀ ਵਕਤ ਹੋਇਆ ਤਾਂ ਮੈਨੂੰ ਦੱਸਿਆ, ਮੈਂ ਇਨਸ਼ਾਅੱਲਾ ਅੱਜ ਕਰਨਾ। ਆਨੇ ਪਹਿਲਾ ਇਲਮ ਉਹ ਫਾਇਦੇਮੰਦ ਆ ਜਿਸ ਨੇ ਪੜ੍ਹਨੇ ਤੋਂ ਬਾਅਦ ਅੱਲਾਹ ਦੀ ਮਾਰਫਤ ਹਾਸਲ ਹੋਇਆ।
ਅੱਲਾਹੁ ਅਕਬਰ, ਸੁਭਾਨਅੱਲਾਹ,
ਦੇਖੋ ਥੋੜ੍ਹੀ ਦੇਰ ਬਾਅਦ ਅੱਲਾਹ ਦੀ ਸਫਾਤ ਨੇ ਬਾਰੇ ਚ ਪਤਾ ਲੱਗਾ, ਅੱਲਾਹ ਦੇ ਕਮਾਲਾਤ ਨੇ ਬਾਰੇ ਚ ਪਤਾ ਲੱਗਾ, ਅੱਲਾਹ ਨੇ ਸ਼ਾਨਾਂ ਦੇ ਬਾਰੇ, ਅਸਮਾਨ ਕਿਸ ਤਰ੍ਹਾਂ ਖੜਾ ਕੀਤਾ, ਬਸ ਬਗੈਰ ਪਿੱਲਰਸ ਖੜਾ ਕੀਤਾ, ਬਿਲਡਿੰਗ ਕੋਈ 100 ਸਾਲ ਤੋਂ ਬਾਅਦ ਵੀ ਟੇਪ ਨਹੀਂ ਅੱਜ ਤੱਕ ਨਹੀਂ ਟੱਠਾ। ਇਹ ਇਲਮ ਜਿਹੜੀ ਅੱਲਾਹ ਤਾਲਾ ਨੇ ਪਹਿਚਾਣ ਕ੍ਰੀਏਟ ਕਰਨਾ ਨਾ, ਆਨੇ ਇਹ ਇਲਮ ਫਾਇਦਾਮੰਦ ਚਾਹੇ ਉਹ ਜੈਸਾ ਵੀ ਇਲਮ ਆ। ਦੇਖੋ ਪਹਿਲੋਂ ਵੀ ਸੋ ਦੇਖੋ ਕਿ ਕੁਰਾਨ ਪਾਕ ਵਿੱਚ ਅੱਲਾਹ ਤਾਲਾ ਇਰਸ਼ਾਦ ਫਰਮਾਇਆ ਸਰ ਦਾਊਦ ਕੀ ਅਤੇ ਸੁਲੇਮਾਨ ਕੇ ਅਲੈ ਸਲਾਮ ਕੇ ਇਲਮ ਅਤਾ ਕੀਤਾ, ਠੀਕ ਹੈ। ਦਾਊਦ ਅਲੈ ਸਲਾਮ ਕੀ ਸਿਰਫ ਇਹ ਦੀਨੀ ਇਲਮ ਹੀ ਨਹੀਂ ਸਾ, ਉਹਨਾਂ ਕੀ ਵੀ ਇਲਮ ਦਿੱਤਾ ਸਾ, ਹੱਥ ਲਾਣੇ ਸੇ ਲੋਹੇ ਕੇ ਤਾਂ ਮੂੰਹ ਮੂੰਹ ਜਾਣਾ ਸਾ, ਉਸ ਨਾਲ ਫਿਰ ਜ਼ੀਰਾ ਬਣਾਉਣੇ ਸੇ, ਜ਼ੀਰਾ ਜੋ ਜੰਗ ਨੇ ਇਸਤੇਮਾਲ ਕਰਨੇ ਸੀ ਕਿ ਤਲਵਾਰ ਕੋ ਮਾਰਾ ਤਾਂ ਲਗਾ ਨਾ, ਇਹ ਇੱਕ ਇੱਕ ਇੰਡਸਟਰੀ ਹੈ ਨਾ, ਇਹ ਇੰਡਸਟਰੀ ਦਾ ਇਲਮ ਆ ਨਾ, ਸੋ ਅਕਸਰ ਦੁਨੀਆਂ ਦਾ ਇਲਮ ਆ ਨਹੀਂ, ਇਹ ਵੀ ਇਲਮ ਆ ਇੱਕ। ਦੂਸਰੀ ਤਰਫ ਤੋਂ ਤੱਕੋ ਯੂਸਫ ਅਲੈ ਸਲਾਮ ਕੀ ਜਦੋਂ ਉਹਨਾਂ ਕੀ ਜਦੋਂ ਇਜ਼ਜ਼ੇ ਮਿਸਰ ਆਇਆ ਉਹਦਾ ਹੈ ਜੀ ਮਿੱਕੀ ਖਜ਼ਾਨਿਆਂ ਪਰ ਰੱਖੋ, ਮੈਂ ਹਫੀਜ਼ ਵੀ ਹਾਂ ਅਤੇ ਅਲੀਮ ਵੀ ਹਾਂ, ਯਾਨੀ ਮੈਂ ਹਿਫਾਜ਼ਤ ਵੀ ਕਰਨ ਵਾਲਾ ਅਮਾਨਤਦਾਰ ਵੀ ਹਾਂ, ਅਤੇ ਮਿੱਕੇ ਇਲਮ ਆ ਕੇ ਅਕਾਊਂਟਬਿਲਟੀ ਕਿਸ ਤਰ੍ਹਾਂ ਹੋ ਸੀ, ਅੱਗੇ 7 ਸਾਲ ਆ ਸਕ ਕਿਸ ਤਰ੍ਹਾਂ ਕਰ ਸਾ ਅਕਾਊਂਟ, ਕਿਤਨੀ ਪਬਲਿਕ ਹੀ, ਕਿਤਨਾ ਜ਼ਖੀਰਾ ਕਰਨਾ, ਕਿਤਨਾ ਇਤਨਾ ਖਰਚ ਕਰਨਾ, ਕਿਤਨੇ ਇਹ ਅਕਾਊਂਟੈਂਸੀ ਨਾ ਇੱਕ ਇਲਮ ਸਾ ਇੱਕ ਜੀ, ਅਤੇ ਉਹ ਭਾਵੇਂ ਭਾਵੇਂ ਉਹ ਇਲਮ ਇਲਮ ਉਹ ਹੀ ਦੁਨੀਆਂ ਵਾਲਾ, ਉਹ ਗੱਲ ਫਿਰ ਉੱਥੇ ਹੀ ਆਈਦਾ ਸੀ, ਪੜ੍ਹਨਾ ਉਹ ਕਦੂਰੀ ਆ, ਪੜ੍ਹਨਾ ਉਹ ਸਾਰਾ, ਲੇਕਿਨ ਉਸਦਾ ਮਕਸਦ ਇਹ ਆ ਕਿ ਮੈਂ ਦੁਨੀਆਂ ਪਰ ਬਰਤਰੀ ਹਾਸਲ ਕਰਾਂ, ਮੈਂ ਜਾਂ ਮੇਰੀ ਜਾਬ ਚੰਗੀ ਲੱਭਾ, ਤਾਂ ਫਿਰ ਤੁਸੀਂ ਦੇਖੋ ਦੁਨੀਆਂ ਦਾ ਇਲਮ ਕਿਹੜਾ ਇਲਮ ਹੈ। ਲੇਕਿਨ ਇੱਕ ਫਿਜ਼ਿਕਸ ਔਰ ਕੈਮਿਸਟਰੀ ਪੜ੍ਹਨਾ ਪਿਆ, ਉਹ ਇਸ ਨਹੀਂ ਚਾਹਿਆ ਕਿ ਮੈਂ ਅੱਲਾਹ ਦੀ ਸ਼ਾਨਾ ਇਸ 'ਚ ਕੱਢਾਂ, ਅੱਲਾਹ ਦੀਆਂ ਕੱਢਾਂ ਤਾਂ ਲੋਕਾਂ ਦੇ ਸਾਹਮਣੇ ਬਿਆਨ ਕਰਾਂ ਕਿ ਅੱਲਾਹ ਦੇਖੋ ਕੈਸਾ ਕੀਮਤ, ਕੈਸੇ ਕੈਸੇ ਮਤਲਬ ਕਿ ਉਸਦੇ ਜਿਹੜੇ ਨੇ ਕ੍ਰਿਸ਼ਮੇ ਉਸ ਕਿਤੇ, ਅਤੇ ਇਹ ਆਪੂ ਇਹ ਬੰਦਾ ਸਮਝੀ ਸਕਣਾ ਆਮ ਵੀ ਕਿ ਕਿਹੜਾ ਇਲਮ ਫਾਇਦੇ ਵਾਲਾ ਅਤੇ ਕਿਹੜਾ ਨੁਕਸਾਨਦੇਹ ਇਲਮ ਆ। ਦੂਸਰੀ ਉਹਨਾਂ ਫਰਮਾਇਆ ਕਿ ਰੱਬ ਦੀ ਪਹਿਚਾਣ ਵੀ ਇੱਥੋਂ ਸ਼ੁਰੂ ਹੋ ਸੀ ਨਾ, ਜਦ ਮਾਰਫਤ ਹੋ ਸੀ ਤਾਂ ਜੀ। ਦੂਸਰੀ ਬਾਤ ਇਹ ਹੈ ਕਿ ਜਬ ਮਾਰਫਤ ਹੋ ਸੀ, ਪਹਿਚਾਣ ਹੋ ਸੀ, ਤਾਂ ਫਿਰ ਉਸਕੀ ਪਤਾ ਵੀ ਲੱਗ ਸੀ, ਜਿਹੜੀ ਮੈਂ ਤੁਹਾਨੂੰ ਥੋੜ੍ਹੀ ਦੇਰ ਪਹਿਲੇ ਗੱਲ ਕੀਤੀ ਕਿ ਉਹ ਜਿਹੜੇ ਕੁਰਾਨ ਪਾਕ ਨੇ ਆਇਆ ਸੀ, ਤੁਸੀਂ ਇਹ ਸਮਝਨੇ ਆ ਫਜ਼ੂਲ ਪਤਾ ਕੀਤਾ ਤੁਸੀਂ ਕੀ, ਮਾਰਫਤ ਹੋ ਸੀ ਤਾਂ ਇਸ ਵੀ ਮਾਰਫਤ ਹੋ ਸੀ ਕਿ ਮੈਂ ਫਜ਼ੂਲ ਨਹੀਂ ਨਹੀਂ ਪਾਇਆ ਤੱਕ, ਇਤਨਾ ਸਿਸਟਮ ਕੋਈ ਬਣਾਉਣੇ ਵਾਲਾ ਤਾਂ ਮਿੱਟੀ ਕੋਈ ਬਣਾਉਣੇ ਵਾਲਾ ਫਜ਼ੂਲ ਨਹੀਂ, ਮਾੜੀ ਅਕਾਊਂਟਬਿਲਟੀ ਹੋ ਸੀ, ਮਾੜਾ ਕੋਈ ਅਸ਼ਣ ਕੋਈ ਮਕਸਦ ਹੈ, ਮੈਂ ਕਿਵੇਂ ਆਇਆ ਵਾਂ, ਕਿਆ ਕਰਨਾ ਔਰ ਕਿੱਥੇ ਜਾਣਾ ਮੈਂ ਜੀ। ਦੂਸਰਾ ਜਿਹੜਾ ਨਾ ਇਸ ਨੇ ਇਹ ਆਇਆ ਕਹਿੰਦੇ ਕਿ ਜੋ ਕੁਝ ਉਹ ਇਲਮ ਹਾਸਲ ਕਰਨਾ, ਉਸ ਇਲਮ ਨੇ ਬਲ ਬੋਤੇ ਪਰ ਜਿਹੜੀ ਅੱਲਾਹ ਦੀ ਤਖਲੀਕਾਤ ਕੀ ਉਸੇ ਪਰ ਹੋਰ ਕਰਨਾ, ਫਿਰ ਮਿੱਕੀ ਦੇਖੋ ਅੱਲਾਹ ਤਾਲਾ ਕੈਸਾ ਬਣਾਇਆ, ਇਹ ਪਹਾੜ ਸਨ ਦੱਸੋ ਕੈਸੇ ਬਣਾਏ, ਜ਼ਮੀਨਾਂ ਕੈਸੀਆਂ ਬਣਾਈਆਂ, ਬਾਰਿਸ਼ਾਂ ਕਿਸ ਤਰ੍ਹਾਂ ਆਈਆਂ, ਇੱਕ ਨਿੱਕਾ ਜਿਹਾ ਬੀਨ ਲਾਣੇ ਤੋਂ ਦਰਖਤ ਬਣੀ ਜਾਣਾ, ਉਹ ਦਰਖਤਾਂ ਨੇ ਉਹ ਮਤਲਬ ਕਿ 100-100 ਮੀਟਰ ਉੱਪਰ ਪੱਤਰ ਆ, ਉੱਥੇ ਵੀ ਮਤਲਬ ਕਿ ਕਲੋਰੋਫਿਲ ਆ, ਉੱਥੇ ਵੀ ਆਕਸੀਜਨ ਨਹੀਂ, ਉੱਥੇ ਪਾਣੀ ਮਿਲਣਾ ਪਸੇ, ਉੱਥੇ ਆਕਸੀਜਨ ਬਣੀ, ਇਹ ਸਾਰਾ ਸਿਸਟਮ ਕਿਸ ਤਰ੍ਹਾਂ ਪਾਣੀ ਲੈ ਕੇ ਜਾਣਾ ਪਿਆ ਅੱਲਾਹ ਤਾਲਾ ਪੰਪ ਨੇ ਬਗੈਰ, ਇਹ ਸਾਰੀਆਂ ਤਖਲੀਕਾਤ ਇਹ ਹੋਰ ਕਰਨਾ ਹੋਰ ਅੱਲਾਹ ਤਾਲਾ ਨੇ ਲੈਣਾ ਉਹਨਾਂ, ਇਹ ਫਿਰ ਉਸਨੇ ਵਾਸਤੇ ਫਾਇਦੇਮੰਦ ਹੋ ਸੀ। ਤੀਸਰਾ ਇਸ ਵਿੱਚ ਇਹ ਬਾਤ ਹੈ ਉਹ ਇਸ ਇਲਮ ਉਹ ਫਾਇਦਾਮੰਦ ਦੇਣਾ, ਦੂਆ ਤਾਂ ਇਲਮ ਆ ਤਖਲੀਕਾਤ ਪਰ ਗੌਰ ਕਰੈ, ਤੀਸਰਾ ਉਹ ਕਿ ਉਹ ਇਸ ਚੀਜ਼ ਪਰ ਗੌਰ ਕਰੈ ਕਿ ਅੱਲਾਹ ਅਸਾਂ ਕੋਲ ਚਾਹਨਾ ਕਿਆ, ਅੱਲਾਹ ਅਸਾਂ ਕਿਵੇਂ ਪੈਦਾ ਕੀਤਾ ਵਾ, ਅਸਾਂ ਦਾ ਪਰਪਸ ਕਿਆ, ਇਹ ਸਾਰੀ ਦੁਨੀਆਂ ਦਾ ਕਿਆ ਪਰਪਸ ਆ, ਜਿੱਥੇ ਤਖਲੀਕਾਤ ਕਿਸ ਦਾ ਕਿਆ ਪਰਪਸ ਆ, اور اس نے جو پھر اس کی پھر فیلنگ ہو اور بڑیاں گلیں آئی جانیا کہ اس کا بعض اوقات وہ کم کرنا پیا لیکن اپنے نفس واسطہ کرنا پیا لیکن جب معرفت حاصل ہو سی جس کوئی بزرگ سے تو آنے بعد میں کئی سال حج پر جانا رہا جی تو ایک دن رات میں کہ اماں اور ہے پانی پا بھائی تو دینا ذرا تو مکی بڑی بھاری لگی گل ہے کہ ہوں مطلب رات ٹائم کس طرح تو میں اپنے آپ کو پوچھا تو اتنے اج کتے تو کوئی مشکل نہیں لگی تو ایک ماؤ تاری والدہ اور کم آیا نکا جا تو تیار فرض سا تے پر وہ تو نفس پر بڑا مشکل سا یہ معرفت حاصل ہو سکی کہ میں جڑا کم کرنا پیا دین نے بھی جڑے بھی کیا اپنے نفس واسطے کرنا پیا یا اللہ تعالیٰ نے رضا واسطے کرنا پیا ٹھیک ہے اور چوتھا علم کہ چوتھی وہ علم اس واسطے فائدہ مند ہے کہ ہر اس چیز پر نظر رکھا ہے کہ ایسی میں کوئی گل نہ کری چھوڑا ایسا کوئی کم نہ کری چھوڑا ایسے کوئی اور ایکشن نہ ہو کہ مکی دین چو خارج کری چھوڑا
اللہ اکبر
جی کیونکہ روایت ہے جس طرح بندہ ایسا کوئی کلمہ ہی چھوڑنا اللہ تعالیٰ نے بارے یا اس طرح کوئی نہیں کہ اللہ تعالیٰ ہمیشہ اس طرح ناراض ہو جانا اس نے اور اس ہمیشہ سے جنم لکھن جانے اس نے اس طرح اس واسطے یہ علم حاصل کرنا بڑا ضروری ہے کیا آہنا کیا نہیں آہنا کیا کرنا کیا نہیں کرنا تاکہ اللہ اور رسول ناراض نہ ہو جان اور اس دین چو سنا جانا کوئی فارغ ہی نہ ہو جائیے تو ان شاء اللہ گلا کر سکے اور کیا کیا چیزیں یہ فائدہ اے چار علم بیان کیتے نے کہ جڑا بندے علم اے علم اے جڑے فائدہ دینے بندے کی باقی سارے اے فرنیتا پر ہے کہ کیسا فائدہ ہے کہ نقصان ہے اس کی
اللہ اکبر اللہ اکبر دی ویز احمد ان شاء اللہ ویری بیوٹیفل مدنی پرلز from our honorable Hafiz bhai regarding knowledge and especially the saying of Imam Jafar as-Sadiq regarding four things that I studied knowledge and four things I extracted which were very very important the first Allah's sifat Allah's attributes and understanding them having recognition of Allah the second was regarding the takhleeq regarding the creation of Allah that when I ponder over different things in creation these things bring me closer to Allah and then the mention regarding that knowledge which is our purpose the purpose of our existence why are we even here and as a human being let alone a muslim but even as a human being these questions arise so then finding the answers to them is also something that we should be you know we should strive to do and when we are sincere in our mission the truth will come to us but the problem is people will look at Islam or they will look at matters of the religion and they will be looking at it with a negative or with trying to find a fault and then when you do that then the truth won't come to you so this illa mashallah and the final message don't say something which would destroy your faith do not say something so you have to have knowledge of what things to say and Amir al-Sunnah compiled a very beautiful book kufriyat ke bare mein sawal aur jawab meaning blasphemous statements or statements of disbelief that we utter and we don't even realize about them so again this knowledge is very very important how do we protect ourselves from committing disbelief or falling out of the fold of Islam so my dear viewers Ahmad bin has so many amazing points that it is very very important that we try to understand them write these points down inshallah and later on go and research about them alhamdulillah azza wa jal Dawat Islami's plethora of a library in the form of Dawat Islami's Maktabatul Madina and on our website dawatislami.net we have so many books it's not even wrong to say 1,000 books or if not more at least hundreds and hundreds of books in different languages teaching us about the deen so this is something that inshallah we should try our utmost to spend our time doing we spend our time doing loads of things whether beneficial or non beneficial that's another topic beneficial usage of our time but then you know to if we understand how important our time is we will spend that in acquiring knowledge as well subhanallah we'll move on to our honorable ustad asif al madani sahib regarding this beautiful topic of beneficial knowledge
ibral bhai mashallah fez bhai ne badi soni تو بڑی چنگی طرح ایکسپلین کیتا مزہ آ رہا سی سننے دا مزہ لگ گفتگو اللہ مزید برکتاں عطا فرمائے باقی انسان نو اللہ سبحانہ و تعالی نے حفیظ بھائی ٹائم دی دولت دے نال نوازیا کہ اک کریم صلی اللہ تعالی علیہ وسلم دی حدیث پاک بھی نے کہ پانچ چیزاں تو پہلے تو ایک نعمت جانو لیکن وقت اودے وچ ایک وقت بھی ہے نا کہ فراغت نو تسی غنیمت جانو مصروف ہون تو پہلے لیکن جیدا تسی مینشن کر رہے سی بلال بھائی کہ انسان دا جڑا اج ٹائم ہے یوز لیس چیزاں دے وچ حالانکہ مومن دی پہچان کی ہے مومن دی نشانی کی ہے آقا کریم صلی اللہ تعالیٰ علیہ وسلم حدیث پاک جیدہ مفہوم ہے کہ من حسن اسلام المرء ترکہ ما لا یعنیہ کہ جڑی ما لا یعنی چیزاں انسان نوں ضرورت نہیں کام کرن دے فضول چیزاں وچ انوالو ہو جاندا ہے ते इंसान नूं अपने वक्त दा सही यूटिलाइज करना चाहिदा, उन्हूं पता होना चाहिदा कि मैं काम करन जा रहा, मेरा इहदे च फायदा हो रहा या नुकसान हो रहा वा। लेकिन नहीं, बस ऐसी एक्टिविटीज इंसान करदा कि उन्हूं बस टाइम टाइम पास कर रहा है
जी,
टाइम पास कर रहे हैं। टाइम कितना पास करना है, ये भी तो सानू जानना चाहिए था, ये भी तो एक इलम ही है ना, लेकिन पता ही नहीं सानू चीज ना। खलीफा हारून रशीद
जी,
उन्होंने दरबार के विच ना एक बंदा आया, कहिंदा जी मैं थानू ना कोई अजीब जी चीज दिखाना चाहना वा, मेनू एक ऐसी चीज विच मुहारत हासिल है, तुसी देख के हैरान हो जाओगे। बादशाह ने कहा ठीक है जी, दिखाओ करतब की मुजाहरा तुसी करना चाहते हैं, सानू कमाल दिखाओ अपना। ठीक हो गया जी, उन्हें टेबल वगैरह लगाया तो उत्थे एक सुई खड़ी करती ना नीडल, ते दो चार सुइयां लैके हाथ दे विच खड़ा हो गया, उत्थे सुई रखी है ते उन्हें निशाना मारिया, ते सुई दा जिहड़ा सुराख हुंदा ना उहदे विचों दी सुई लंघ गई। इन्हें पंज सत वारी कीता ते बादशाह वाकई यार ये तो कमाल है, कोई बंदा कर ही नहीं सकता। ते बादशाह ने कहा जी इनाम इस बंदे नूं मिलना चाहिए। हाँ जी, इनाम की मिलेगा जी, इस बंदे नूं 10 दिनार भी दिते जाणगे ते 10 छित्तर भी कोड़े भी मारे जाणगे।
अल्लाह
बादशाह सलामत, बंदे भी कहन लगे ते दरबारी भी कहन लगे कमाल तो किया बंदे ने, हर बंदा कर भी नहीं सकता, ते इनाम तो समझ में आ रहा कि 10 दिनार या 10 दिरहम मैनू दिते जाणगे ते छित्तर कोड़े क्यों मारे जा रहे। कहिंदे इस पता नहीं इस बंदे नू के काम करन आला ते केड़ा काम करन आला, महारत हासिल कर ली ने लेकिन टाइम किस चीज जा किसे दा फायदा कोई नहीं, फजूल चीज है, फजूल काम दे विच। ते इदां दे कम्मां दे विच असीं पए होए आ ते सानू पता ही नहीं असीं अपने टाइम दा यूटिलाइज किस तरह करना। ते सिखो इलम, उमर बिन अब्दुल अजीज रहमतुल्लाह तआला ने इरशाद फरमांदे आ कि जेड़ा अमल इलम तो बगैर करदे आ ना, इलम तो बगैर जेड़ा तुसीं एक्शन करदे हो ਉਹਦਾ ਜਿਹੜਾ ਫਸਾਦ ਆ, ਉਹਦਾ ਜਿਹੜਾ ਡਿਸਟਰਕਸ਼ਨ ਆ, ਉਹ ਇਸਲਾਹ ਤੋਂ ਵੀ ਜ਼ਿਆਦਾ ਵਾ। ਹੁਣ ਇੱਕ ਵਾਈਜ਼ ਆ, ਇੱਕ ਮੁਬੱਲੀਗ ਆ, ਉਹਨੇ ਬਿਆਨ ਕਰਨਾ ਜਨਾਬ, ਦੂਸਰਿਆਂ ਨੂੰ ਤਬਲੀਗ ਕਰਨੀ ਆ, ਤੇ ਜਦ ਉਹਨੂੰ ਖੁਦ ਹੀ ਨਹੀਂ ਪਤਾ ਤੇ ਉਹ ਆਪਣੇ ਆਪ ਨੂੰ ਵੀ ਡਿਸਟਰਾਈ ਕਰੇਗਾ ਤੇ ਦੂਸਰਿਆਂ ਨੂੰ ਵੀ ਡਿਸਟਰਾਈ ਕਰੇਗਾ। ਉਹਨੂੰ ਪਤਾ ਹੀ ਨਹੀਂ ਕਿ ਮੈਂ ਗੱਲ ਕੀ ਕਰਨੀ ਆ, ਤੇ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਉੱਤੇ ਹਕਾਮ ਕਿਹੜੇ ਲਾਜ਼ਿਮ ਆ, ਕਿਹੜਾ ਇਲਮ ਸਾਡੇ ਲਈ ਸਿੱਖਣਾ ਜ਼ਰੂਰੀ ਆ। ਫਿਕ ਦਾ ਇਲਮ ਸਿੱਖਣਾ ਜ਼ਰੂਰੀ ਆ, ਹਦੀਸ ਦਾ ਇਲਮ ਸਿੱਖਣਾ ਜ਼ਰੂਰੀ ਆ, ਬਾਲਿਗ ਹੋ ਗਏ ਤਾਂ ਸਾਨੂੰ ਕਿਹੜੀਆਂ ਚੀਜ਼ਾਂ ਜ਼ਰੂਰੀ ਆ, ਕਾਰੋਬਾਰ ਕਰ ਰਹੇ ਹਾਂ ਤਾਂ ਕਿਹੜਾ ਇਲਮ ਸਾਡੇ ਲਈ ਸਿੱਖਣਾ ਜ਼ਰੂਰੀ ਆ, ਜ਼ਕਾਤ ਦਾ ਇਲਮ, ਕਾਰੋਬਾਰ ਕਰਦੇ ਹਾਂ ਤੇ ਜ਼ਕਾਤ ਦਾ ਇਲਮ ਸਾਡੇ ਲਈ ਸਿੱਖਣਾ ਜ਼ਰੂਰੀ ਆ, ਪ੍ਰਾਪਰਟੀ ਦੇ ਕਾਰੋਬਾਰ ਕਰਦੇ ਹਾਂ, ਜਿਹੜਾ ਜਿਹੜਾ ਵੀ ਤੁਸੀਂ ਚੀਜ਼ ਦੇ ਨਾਲ ਲਿੰਕ ਹੋ ਗਏ ਹੋ, ਸ਼ਾਦੀ ਕਰ ਲਈ, ਜ਼ੌਜਿਆਂ ਦੇ ਅਹਕਾਮ ਸਿੱਖਣਾ ਜ਼ਰੂਰੀ ਆ, ਪਤਾ ਹੀ ਨਹੀਂ ਸਾਨੂੰ ਕਿਸੇ ਚੀਜ਼ ਦਾ ਤੇ ਫਿਰ ਕੀ ਕਰ ਸਕਦੇ ਹਾਂ।
ਅੱਲਾਹੁ ਅਕਬਰ, ਅੱਲਾਹੁ ਅਕਬਰ। ਟੀਵੀ ਜ਼ਮਦਨੀ ਚੈਨਲ, ਵੈਰੀ ਇੰਪੋਰਟੈਂਟ ਪੁਆਇੰਟਸ ਫਰਮ ਉਸਤਾਦ ਆਸਿਫ ਅਲ ਮਦਨੀ ਸਾਹਿਬ। ਫਸਟ ਆਫ ਆਲ ਟੈਲਿੰਗ ਅਸ ਰਿਗਾਰਡਿੰਗ ਦ ਇੰਪੋਰਟੈਂਸ ਆਫ ਯੂਜ਼ਿੰਗ ਆਵਰ ਟਾਈਮ ਵਾਈਜ਼ਲੀ, ਐਂਡ ਦੈਨ ਮਾਈ ਡੀਅਰ ਵਿਊਜ਼ ਜ਼ਮਦਨੀ ਚੈਨਲ, ਟੁਡੇ ਵੀ ਆਰ ਡੂਇੰਗ ਅ ਲੋਟ ਆਫ ਥਿੰਗਸ, ਐਸਪੈਸ਼ਲੀ ਇਨ ਟਰਮਸ ਆਫ ਵੈਦਰ ਵਰਲਡਲੀ ਔਰ ਇਸਲਾਮਿਕ, ਬਟ ਇਸਲਾਮ ਟੈਲਸ ਅਸ ਦੈਟ ਡਿਡ ਯੂ ਸੀਕ ਯੂਰ ਨੌਲੇਜ ਰਿਗਾਰਡਿੰਗ ਦੋਜ਼ ਥਿੰਗਸ? If you're starting a business, did you acquire knowledge of the necessities of business matters and affairs before taking on that job role? Or did we just get our degree and now we're going to enter into this field? What does Islam say about deceiving, cheating a person? And if you're on Madani channel, it's something that we have to reflect over. We will study 10 to 15 years in a, you know, secular education to get a degree, and we'll have the job at the end of the day as well. But then as a Muslim, because Islam tells us morals as well, ethics, which, you know, when a person goes towards a business side, especially business, because that's what many people are involved in. You know, business might say, you know, that thing's fine. Mm. But Islamically, morally, ethically, Islam says that's not correct. Now, how are you going to differentiate the two? When you have knowledge, and again, what are you going to give importance to? As a Muslim, we're going to give our Islamic ethics and morals and the information that importance over what does business say, oh, how can I can cheat the system? How can I do all this? Ma'adallah, Allah forbid. So, my dear viewers of Madani channel, this is a very, very important topic where we are definitely trying to highlight the importance of acquiring knowledge of the deen, especially the knowledge of the religion. Why? Because if we look at the hal and the state of everyone, the Muslims today, and even people generally, we are busy acquiring every other knowledge besides the knowledge of the deen. Mm. Every knowledge except the knowledge of the deen, we're willing to study for it. Mm. We're willing to sacrifice our homeland. We're going to travel abroad. We're going to go to another country. Why? Because the education system's better there. Mm. Or we're going to go to so-and-so professors. They are better there. So, my dear viewers of Madani channel, the point I want us to really reflect over is how much importance are we giving to that knowledge which at the end of the day will just give us a headache. At the end of the day, brothers who have worked and studied their entire life, they go to the business field, you know, they're in the offices, they're doing whatever they're doing, but they're still worried and they're still overwhelmed with so much burdens of society. But why did we not study the Islamic knowledge as well? And it's not late. It's not like saying we're saying it's late and there's nothing you can do. Rather, we're saying, mashallah, we have time, and alhamdulillah, Da'at Islami is such a beautiful organization where we are providing this knowledge, you know, free of cost for many of our services. Alhamdulillah, they are free of cost. And this is something which we should try to take benefit from. Those who are studying the online courses of Da'at Islami, alhamdulillah, there's, again, 30 plus different types of courses where we can study. Like our Honorable Ustad Sahib was mentioning that if a person wants to do business, then there's a particular course for this. If a person's getting married, even before he gets married, to study knowledge, there's a Nikah course, and there's a Bahari Shariat course. You know, there's so many different courses. Hajj course, Umrah course, there's Namaz course, subhanAllah, correcting the recitation of the Quran Pak. Funeral course, subhanAllah. Again, these are necessities as a Muslim. That how do we, you know, this knowledge which is obligatory for us, wajib upon us. And remember, my dear viewers of Madani Channel, this is something very important. That knowledge which is fard upon us, as in we have to perform salah, is fard, we know this. So seeking knowledge of the obligations of namaz is a fard upon us as well. So those things which are fard in namaz, or to know about the prayer, that's also fard upon you to learn. If we do not know this about purification, then my dear viewers of Madani Channel, we are committing every delay that we have, we are falling more and more into sin. Those things which are necessary, incumbent or wajib upon us, then that knowledge to study upon this is wajib as well. Like this, my dear viewers of Madani Channel, if you're going to the business field, marriage, and all sorts of things, my dear viewers of Madani Channel, we have to understand the importance as well. And again, prioritizing the most important and taking day by day and taking steps, having a schedule set that you're going to take 30 minutes to study this online course with Da'at Islami, or going to attend the Madrasatul Madina Balighan, the adults classes for Islamic brothers, they are separate, for Islamic sisters, they are separate, we have namaz course, etc. So my dear viewers of Madani Channel, the work is there, the courses are there, and it's just whether do we invest our time in that thing which is going to benefit our world as well as our hereafter. Let us now take our package, inshallah, that we have prepared.
Sayyiduna Shaykh Faqih Abu Al-Lays Samarqandi rahimahullah ta'ala has said, the dua of three are not accepted. Number one, whoever eats haram. Number two, whoever excessively backbites. And number three, whoever has jealousy towards and other Muslims. Here is a blessed narration from the beloved Prophet sallallahu alaihi wa alihi wasallam, that whoever sits in his home and does not backbite to another Muslims, Allah azza wa jal is his guarantor for paradise. Sayyidina Abu Sa'id Khudri radiyallahu ta'ala anhu has reported that the beloved Prophet sallallahu alaihi wa alihi wasallam has said, he who performs salah properly, whose household is large, has more members, and provisions are limited, and does not backbite other Muslims, he and I will be like this in paradise. The Prophet sallallahu alaihi wa alihi wasallam put his index finger and middle finger together. Dear viewers of Madani Channel, the above mentioned hadith mentioned a method to gain the neighborhood of beloved Prophet sallallahu alaihi wa alihi wasallam in paradise. Subhanallah Azza wa Jal, the greatness of paradise is truly marvelous. May Allah subhanahu wa ta'ala protect us from backbiting and give us the neighborhood of beloved Prophet sallallahu alayhi wa alihi wa sallam. Ameen, bijahin nabiyil ameen, sallallahu alayhi wa alihi wa sallam.
You know, this world, some people live in this world of fantasy, where through the imaginations they build entire cities and castles in the air, in the sky. And they live in this. They are so caught up in the gaming industry with AI, artificial intelligence, these 3D games where you log onto the internet, online, with other players from around the world, and a person hours on end plays games or indulges in entertainment or sports or movies, cinemas, dramas. Let me tell you, these entertainments that are there, these sort of entertainments are there to distract you. They are wonderful tools of shaitan to distract you and to divert your attention from preparing for the grave and hereafter, from worshipping Allah subhanahu wa ta'ala. They are just distractions, just diversions. They are tricks and traps of shaitan. They are nets and webs of shaitan. Which ones am I trapped in? If I realize it, I need to break free from this and not live my life in accordance to appease the desires of society, rather to live my life to please Allah Azza wa Jal and Rasulullah sallallahu alayhi wa sallam. Sallu ala al-Habib sallallahu ta'ala ala Muhammad sallallahu alayhi wa sallam.
Now inshallah we will take the kalams. Inshallah we ask our honorable Ustaz Sahib to bless us with the kalam.
Ya ilahi har jaga teri ata ka saath ho. Ya ilahi har jaga teri ata ka saath ho. Jab pade mushkil shahe mushkil kusha ka saath ho. Ya ilahi bhul jao naz aki taklif ko. Ya ilahi bhul jao naz aki taklif ko. Shadiye dida re husne Mustafa ka saath ho. Ya ilahi gore tira ki jabaye sakht raat. Ya ilahi gore tira ki jabaye sakht raat. Unke pyare ki subh jaan fiza ka saath ho. Ya ilahi naam-e amal jab khulne lage. Ya ilahi jab khulne lage aib poshe khalq satare khata ka saath ho. Ya ilahi rang laaye jab meri bebaakiyan unki neechi neechi nazron ki haya ka saath ho. Ya ilahi jab raza khwabe گرا سے سر اٹھائے دولت بیدار عشق مصطفیٰ کا ساتھ ہو یا الہی ہر جگہ تیری عطا کا ساتھ ہو صلی اللہ علیہ وسلم صلی اللہ علیہ وسلم ظہر عزت و اطلاع محمد ظہر عزت و اطلاع محمد کے ہے عرش حق زیر پائے محمد صلی اللہ علیہ وسلم صلی اللہ علیہ وسلم خدا کی رضا چاہتے ہیں دو عالم خدا کی رضا چاہتے ہیں دو عالم خدا چاہتا ہے رضا محمد صلی اللہ علیہ وسلم صلی اللہ علیہ وسلم دم نزع جاری ہو میری زبان پر دم نزع جاری ہو میری زبان پر محمد محمد خدا محمد صلی اللہ علیہ وسلم صلی اللہ علیہ وسلم رضا پل سے اب وجد کرتے گزریے رضا پل سے اب وجد کرتے گزریے کہ ہے رب سلم صدائے محمد صلی اللہ علیہ وسلم صلی اللہ علیہ وسلم صلی اللہ علیہ وسلم
سبحان اللہ سبحان اللہ ماشاء اللہ دیو از مدنی چینل انفارچونیٹلی دی اینڈ آف آور پروگرام از ڈرورنگ نیئر اینڈ وی ول ٹیک آور فائنل مدنی پرلز فرام آور مبلغین انشاء اللہ دا میسج دے وانٹ ٹو لیو یو ود انشاء اللہ اینڈ دین وی ول گو ٹوورڈز دا اینڈ آف آور پروگرام انشاء اللہ الکریم آئی ہوپ یو ہیو ٹیکن اے لاٹ آف بینیفٹ فرام ٹوڈیز پروگرام Many beautiful Madani pearls were mentioned. Let us go to Shahid Bhai, inshallah. Ji, Shahid Bhai.
Just a few words. Nowadays, many people go for the worldly knowledge. It's because they can see what reward they'll get at the end of completion of their qualifications. Only if we knew the reward of seeking Islamic knowledge. One of the companions, Sayyidina Abu Darda, he narrates that the Prophet stated that he who follows a path in quest of knowledge, Allah Almighty will make the path of Jannah easy for him.
Subhanallah.
The angels lower their wings over the seeker of knowledge, being pleased with that what he does. The inhabitants of the heavens and the earth, and even the fish in the depth of the oceans, seek forgiveness for him. The superiority of the learned, meaning the alim person, over the devotee, the worshipper, is like that of a full moon to the rest of the stars.
Subhanallah.
The learned are the heirs of the Prophet sallallahu alaihi wasallam, who bequeath neither dirham or dinar, but only that of knowledge, and he who acquires it has in fact acquired an abundant portion. And therefore we see from this that the seeking knowledge is a great blessing. One who strives to go on the path of knowledge, seeking knowledge, Jannah is easy for them to obtain as well. Nowadays, we want our children to become doctors, we want them to become engineers, architects, accountants, lawyers. But that knowledge is only a limited knowledge. That knowledge is not going to benefit us in the hereafter. And if we want success, we know we're all going to die. But what knowledge is going to help us in the hereafter is that knowledge of deen. Therefore, we should not waste time. Age is not a problem. You can seek knowledge at any age. And we should strive to seek knowledge, regardless of what age we are, regardless how busy our life is in any aspect. Take some time out during a day, whether it's half an hour a day, whether it's an hour a day, take that time out and start learning the knowledge of deen, which will benefit us in this world and hereafter.
MashaAllah. Beautiful. Dear viewers of Madhini Channel, this point, there's two points I want to mention, just in particular to what our Shahid Bhai has mentioned. The first is in a Madhini Mudhakara, in the month of Dhul Qa'dah, Amir al-Sunnat mentioned, parents, it's a duty upon them that the first knowledge that they teach their children is Islamic knowledge. So before you even send them and think about sending them to so-and-so educational school, Amir al-Sunnat, as an alim ad-deen, as a wali of this time, somebody who has gone and experienced life, somebody who knows about the matters of the deen, and as being a Muslim, has taught us that as parents, those who are to be parents, those who are parents, your first school should be, you should be teaching and sending your children to Islamic education. And this is very, very important, as this will really make the foundation of the students to come. And the second point I would like to mention is regarding when Shahid Bhai mentioned about no matter what age you may be, study the knowledge of the deen. And in particular, very recently, just a couple of days ago, there's a message on Da'at Islami's official pages and spread, mashallah, around the brothers and sisters of Da'at Islami that a 70-year-old Islamic brother, 80-year-old Islamic brother, is taking the first-year exams of Jamiat al-Madinah. Yes. That's amazing. Yes, subhanAllah. Ustaz was mentioning that there was a grandfather and a grandson, both in the same first year of Jamiat al-Madinah. This is amazing, and this is, you know, revolutionary by Da'at Islami, by Amir al-Sunnat, that no matter what age you are, alhamdulillah, Da'at Islami can cater for you. It's just, are you willing to, you know, give yourself towards the deen? Are you willing to sacrifice your time? My dear viewers of Madhini Channel, don't wait, because nobody knows how long they're going to live. Do spend your time, knowledge, and increase your knowledge of the deen. Spend time acquiring the knowledge of the deen, honoring the scholars of Islam, and you know, preserving this tradition that we have of our beautiful religion of Islam. Moving on to our honorable Hafiz Bhai, inshallah, for their Bidhan calls.
Ji, Bilal Shabir Bhai, kuch to knowledge optional hai, to kuch optional nahi hai. ਉਹ ਤੁਸੀਂ ਉਸਕੀ ਹਾਸਲ ਕਰਨਾ ਹੀ ਕਰਨਾ ਆ ਬੱਚੇ ਬੱਜੂਸ ਨਮਾਜ਼ ਤੁਸੀਂ ਭਰੋ ਜੈਸੀ ਫਰਜ਼ ਨਮਾਜ਼ ਤੁਸੀਂ ਕੀ ਅਸ਼ਨੀ ਚਾਹੀ ਨਹੀਂ ਪਹਿਲਾਂ ਇਹ ਤਾਂ ਕੋਈ ਫਰਜ਼ ਹੋਏਗੀ ਤਾਂ ਉਹ ਨਾਸੀ ਨਮਾਜ਼ ਨੋ ਇਸ ਤਰ੍ਹਾਂ ਹੀ ਜੇ ਜ਼ਕਾਤ ਨੇ ਅਗਰ ਇਤਨੇ ਪੈਸੇ ਹੋਏਗੇ ਕਿ ਹੁਣ ਜ਼ਕਾਤ ਦੇਣੀ ਤੁਸੀਂ ਕੋਈ ਇਲਮ ਸਿੱਖ ਪਹਿਲੇ ਪਤਾ ਹੋਣਾ ਚਾਹੀਦਾ ਸਰ ਮੈਂ ਕਿਸ ਤਰ੍ਹਾਂ ਦੇਣਾ ਇਸ ਜ਼ਕਾਤ ਕੀ ਉਹਨੇ ਕਿ ਹੁਣ ਸਿੱਖਣਾ ਸ਼ੁਰੂ ਕਰੋ ਤਾਂ ਉਹ ਤਾਂ ਡਿਲੇ ਹੋ ਸੀ ਤਾਂ ਗੁਨਾਹ ਹੋ ਸੀ ਇਸੇ ਤਰ੍ਹਾਂ ਹੀ ਅੱਜ ਪਰ ਜਿਹੜੇ ਜਾਣੇ ਉਹਨਾਂ ਕਿ ਸਿੱਖਣਾ ਚਾਹੀਦਾ ਪਹਿਲੇ ਅੱਜ ਸੂ ਪਹਿਲੇ ਨਹੀਂ ਜੀ ਤੱਕੀ ਤੱਕੀ ਤਾਂ ਹੋਈ ਜਾ ਸੀ ਇਸੇ ਤਰ੍ਹਾਂ ਜਦ ਤੋਂ ਪਹਿਲਾਂ ਮਾਸ਼ਾਅੱਲਾ ਕੀਤਾ ਨੌਕਰੀ ਕਰਨੇ ਵਾਲੇ ਕਿ ਸਿੱਖਣਾ ਚਾਹੀਦਾ ਪਹਿਲੂ ਕਹਿ ਕੇ ਮਸਾਇਲ ਨੇ ਇਸ ਨੇ ਸ਼ਰੀ ਤੌਰ ਪਰ ਕਿਸ ਤਰ੍ਹਾਂ ਕਰਨੀ ਮੈਂ ਕਿਸ ਤਰ੍ਹਾਂ ਨਹੀਂ ਕਰਨੀ ਕਿਤਨੇ ਮਿੰਟ ਮੈਂ ਕਰੀ ਸਕਣਾ ਕਿਤਨੇ ਮਿੰਟ ਆਲਾ ਹਜ਼ਰਤ ਨੂੰ ਮਾਸ਼ਾਅੱਲਾ ਅਮੀਰ ਅਲ ਸੁਨਨਤ ਨੇ 50 ਮਦਨੀ ਫੂਲ ਜਿਹੜੇ ਉਸ ਆਲਿਆ ਲਿਖਿਆ ਵਾ ਨੌਕਰੀਆਂ ਦੇ ਬਾਰੇ ਚ ਉਹ ਉਸਕੀ ਪੜ੍ਹਨਾ ਚਾਹੀਦਾ ਜ਼ਰੂਰੀ ਇਸੇ ਤਰ੍ਹਾਂ ਹੀ ਜਿਸ ਨੌਕਰ ਰੱਖਣਾ ਉਸਕੀ ਵੀ ਪੜ੍ਹਨਾ ਚਾਹੀਦਾ ਔਰ ਇਸੇ ਤਰ੍ਹਾਂ ਉਸਤਾਦ ਨੂੰ ਆਇਆ ਤਲਾਕ ਸ਼ਾਦੀ ਇਹਨਾਂ ਨੇ ਮਸਲੇ ਪਹਿਲੋਂ ਅਸਾਂ ਮਸਲੇ ਮਸਾਇਲ ਸ਼ਰੀ ਤੌਰ ਉੱਪਰ ਜਿਤਨਾ ਉਹ ਸਿੱਖਨੇ ਪਹਿਲਾਂ ਅਸਾਂ
ਪਾਕੀ
ਨਾ ਪਾਕੀ ਦੇ ਮਸਲੇ ਉਹ ਨਮਾਜ਼ ਦੀ ਜੀ ਬਿਲਕੁਲ ਕੱਪੜਿਆਂ ਦੀ ਪਾਕੀ ਜਗ੍ਹਾ ਦੀ ਪਾਕੀ ਹਰ ਚੀਜ਼ ਪਾਣੀ ਔਰ ਇਹ ਮਤਲਬ ਕਿ ਇਹ ਇਸ 'ਚ ਨਹੀਂ ਹੈ ਕਿ ਆਪਸ਼ਨ ਹੈ ਜੀ ਸਿੱਖਾਂ ਨਾ ਸਿੱਖਾਂ ਫਾਇਦਾਮੰਦ ਹੈ ਕਿ ਨਹੀਂ ਫਾਇਦਾਮੰਦ ਇਹ ਤਾਂ ਹੁਕਮ ਹੈ ਸਿੱਖਣੇ ਨਾ
ਜੀ ਬੇਸ਼ੱਕ
ਇਹ ਤੇ ਕਰਨੀ ਕਰਨੀ ਸੀ ਤੇ ਆਪਸ਼ਨ ਹੀ ਕੋਈ ਨਹੀਂ ਤੇ ਫਿਰ ਉਹੀ ਬਾਤ ਹੈ ਆਖਰੀ ਗੱਲ ਕਰਸਾਂ ਇਮਾਮ ਗਜ਼ਾਲੀ ਰਹਿਮਤੁਲਾਹੀ ਤਾਲਾ ਅਲੈਹ ਨੇ ਨਫੇ ਨੇ ਇਲਮ ਨਫੇ ਵਾਲਾ ਉਹ ਆ ਕਿ ਅਗਰ ਤੁਹਾਡੇ ਅੰਦਰ ਅੱਲਾ ਨਾ ਖੌਫ ਜ਼ਿਆਦਾ ਹੋਇਆ ਨਾ ਜ਼ਿਆਦਾ ਹੋਣਾ ਪਿਆ ਉਸ ਨਾਲ ਜਿਹੜਾ ਤੂੰ ਇਲਮ ਹਾਸਲ ਕਰਨਾ ਹੈ ਪਿਆ ਤੇ ਫਿਰ ਇਹ ਨਫੇ ਵਾਲਾ ਇਲਮ ਹੈ ਅਗਰ ਤੁਸਾਂ ਨੇ ਇਲਮ ਸਿੱਖਣਾ ਇਲਮ ਤੱਕੋ ਅੱਖਾਂ ਨਾਲ ਤੱਕਣਿਆ ਤਾਂ ਇਲਮ ਸਿੱਖਣ ਹੋਣਾ ਸੁਣਿਆ ਤਾਂ ਇਲਮ ਸਿੱਖਣ ਹੋਣਾ ਕਿਤਾਬਾਂ ਪੜ੍ਹਨੀਆਂ ਇਲਮ ਸਿੱਖਣ ਹੋਣਾ ਆਹਨੇ ਇਲਮ ਸਿੱਖਣੇ ਸੁਬਾਦ ਇਹਨਾਂ ਜਿਹੜੇ ਵੀ ਖਾਸ ਹਮਸਾ ਨਾਲ ਅਸੀਂ ਸਿੱਖਣੇ ਆ ਨਾ ਅਗਰ ਤੇ ਤੁਹਾਡੇ ਰਵੱਈਆਂ ਵਿੱਚ ਉੱਠਣੇ ਬੈਠਣੇ 'ਚ ਡੀਲਿੰਗ 'ਚ ਮਾਓ ਪਿਓ ਭੈਣ ਭਰਾ ਦੂਸਰੇ ਮਾਮਲਾਤ 'ਚ ਤੇ ਅਗਰ ਤੋਂ ਬਿਹਤਰੀ ਆਈ ਇਸਲਾਮ ਦੇ ਮੁਤਾਬਿਕ ਹੋਏ ਤੇ ਫਿਰ ਇਲਮੇ ਨਾਫੇ ਆ ਜੋ ਵੀ ਤੂੰ ਸਿੱਖਿਆ ਤੇ ਜੇ ਨਹੀਂ ਹੋਇਆ ਫਿਰ ਇਲਮੇ ਨਾਫੇ ਨਹੀਂ ਹੈ ਤੁਹਾਡੇ ਵਾਸਤੇ ਤੇ ਉਹ ਇਲਮੇ ਨਾਫੇ ਦੀ ਇਹੀ ਤਾਰੀਫ ਹੈ ਕਿ ਜਦੋਂ ਵੀ ਬੰਦਾ ਉਸਕੀ ਸੁਣੇ ਅਕਵਾਇਰ ਕਰੇ ਅਮਲ ਕਰੇ ਉਸ ਜਜ਼ਬਾ ਪੈਦਾ ਹੋ ਜਾਏ ਉਸਨੇ ਵਿੱਚ ਅੱਛਾ ਪਹਿਲੋਂ ਦੱਸਿਆ ਖੌਫੇ ਔਰ ਆਖਰੀ ਕਸਮ ਉਮਰ ਰਜ਼ੀ ਅੱਲਾਹ ਤਾਲਾ ਨੂੰ ਇਲਮ ਸਾ ਨਾ ਖੌਫੇ ਖੁਦਾ ਕਿਤਨਾ ਸਾ ਅੱਲਾਹੁ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਖੌਫੇ ਕਿ ਸਾਰੇ ਨੂੰ ਮੁਖਤਲਿਫ ਕੋਈ ਆਣ ਸੇ ਮੈਂ ਪਰਿੰਦਾ ਉਮਾਰ ਹੈ ਸਾਹਬ ਕਿਤਾਬ ਨਾ ਹੋਵੇ ਅੱਲਾਹ ਤਾਲਾ ਨੇ ਸਾਹਮਣੇ ਇਸ ਤੋਂ ਪਹਿਲਾਂ ਹੀ ਮਤਲਬ ਕੀ ਜੜਾ ਨਾ ਕੋਈ ਆਣ ਸੇ ਦਰਖਤਾਂ ਨਾਲ ਪੱਤਰ ਹੋਵਾਂ ਕੋਈ ਆਣ ਸੇ ਲੱਕੜੀ ਹੋਵਾਂ ਜੀ ਤੇ ਇਹ ਇਲਮ ਹੈ ਇਲਮ ਨਾਲ ਅੱਲਾਹ ਨਾਲ ਖੌਫ ਪੈਦਾ ਹੋਣਾ ਸਾ ਪਿਆ ਇਸ ਚ ਇੰਨੇ ਜੈਸੇ ਲੋਕ ਸੀ ਕਿ ਡਰ ਹੀ ਕੋਈ ਨਹੀਂ ਅਸੀਂ ਪਤਾ ਹੀ ਕੋਈ ਨਹੀਂ ਕਿਉਂ ਇਲਮ ਕੋਈ ਨਹੀਂ ਸਕਦਾ
That knowledge is beneficial, which after studying it, the way you treat people, your family members, your parents especially, your brothers and sisters, people in society, that betters and you become a better Muslim. You follow the teachings of Islam. This knowledge, when you see an apparent change in your actions, this is also beneficial knowledge. So Madhi Views of Madhini Channel, we too must try to reflect over the knowledge that we are seeking and is it bringing practical benefit and positive benefit within our lives as well taking our final prayers from our ustad Asif Ji
Bilal bhai last de vich ek akram sallallahu taala alaihi wasallam di hadith pak anabi hurayra ta qala rasulullah sallallahu taala alaihi wasallam masalu ilmin la yuntafa'u bihi kama salikan zin la yunfaqu minhu fi sabilillah ke ਉਹ ਇਲਮ ਜਿਹਦੇ ਉੱਤੋਂ ਨਫ਼ਾ ਹਾਸਿਲ ਨਾ ਕੀਤਾ ਜਾਵੇ ਉਸ ਖਜ਼ਾਨੇ ਉਸ ਦੌਲਤ ਦੀ ਤਰ੍ਹਾਂ ਜਿਹਨੂੰ ਤੁਸੀਂ ਅੱਲਾਹ ਸੁਬਹਾਨਹੁ ਵਤਾਲਾ ਦੀ ਰਸਤੇ ਦੇ ਵਿੱਚ ਖਰਚ ਨਹੀਂ ਕਰਦੇ ਤਾਂ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਐਸੇ ਇਲਮ ਤੋਂ ਪਨਾਹ ਵੀ ਮੰਗੀ ਜਿਹ ਤੋਂ ਕੋਈ ਨਫ਼ਾ ਨਹੀਂ ਹਾਸਿਲ ਕੀਤਾ ਜਾਂਦਾ ਅਤੇ ਬਜ਼ੁਰਗਾਂ ਦੀਨ ਫਰਮਾਉਂਦੇ ਨੇ ਕਿ ਐਸਾ ਇਲਮ ਜਿਹੜਾ ਤੁਹਾਨੂੰ ਅੱਜ ਗੁਨਾਹਾਂ ਤੋਂ ਨਹੀਂ ਬਚਾ ਸਕਦਾ ਅਤੇ ਦੋਜ਼ਖ ਦੀ ਅੱਗ ਤੋਂ ਤੁਹਾਡੇ ਕਿੱਦਾਂ ਬਚਾਏਗਾ ਅਤੇ ਇਲਮ ਤਾਂ ਹੁੰਦਾ ਇਸ ਲਈ ਕਿ ਉੱਤੇ ਅਮਲ ਕੀਤਾ ਜਾਵੇ ਜਿਹੜਾ ਇਲਮ ਸਿੱਖਿਆ ਉਹਦੇ ਜ਼ਰੀਏ ਤੁਸੀਂ ਗੁਨਾਹਾਂ ਤੋਂ ਬਚੋ ਜਬ ਗੁਨਾਹਾਂ ਤੋਂ ਬਚੋਗੇ ਤਾਂ ਇਨਸ਼ਾਅੱਲਾ ਅੱਲਾਹ ਦਾ ਕੁਰਬ ਹਾਸਿਲ ਹੋਗਾ ਜੰਨਤ ਮਿਲੇਗੀ ਤਾਂ ਦੋਜ਼ਖ ਤੋਂ ਦੂਰ ਹੋਵੋਗੇ ਜਿਹੜਾ ਇਲਮ ਤੁਸੀਂ ਹਾਸਿਲ ਕੀਤਾ ਲੇਕਿਨ ਉਸ ਇਲਮ ਦੀ ਵਜ੍ਹਾ ਤੋਂ ਤੁਸੀਂ ਗੁਨਾਹਾਂ ਤੋਂ ਹੀ ਨਹੀਂ ਬਚ ਪਾ ਰਹੇ ਤੇ ਦੋਜ਼ਖ ਤੋਂ ਕਿੱਦਾਂ ਬਚੋਗੇ ਤੇ ਇਲਮ ਅੱਲਾਹ ਸੁਬਹਾਨ ਵ ਤਾਲਾ ਦਾ ਇੱਕ ਨੂਰ ਆ ਤੇ ਗੰਦੇ ਦਿਲ ਗੰਦੇ ਦਿਮਾਗ ਦੇ ਵਿੱਚ ਇਹ ਨਹੀਂ ਹੁੰਦਾ ਤੇ ਆਪਣੇ ਦਿਲ ਨੂੰ ਪਾਕਿਜ਼ਾ ਕਰੋ ਇਹਦੀ ਤਹਾਰਤ ਦਾ ਇੰਤਜ਼ਾਮ ਕਰੋ ਇਨਸ਼ਾਅੱਲਾ ਅੱਜ ਵਜਲ ਇਲਮ ਵੀ ਮਿਲੇਗਾ ਇਹਦੀਆਂ ਬਰਕਤਾਂ ਵੀ ਇਨਸ਼ਾਅੱਲਾ ਮਿਲਣ
ਸੁਬਹਾਨ ਅੱਲਾਹ ਮਦੀ ਵੀ ਮਦੀ ਇਨਸ਼ਾਅੱਲਾ ਵੈਰੀ ਬਿਊਟੀਫੁਲ ਇਨਫੋਰਮੇਟਿਵ ਪ੍ਰੋਗਰਾਮ ਟੂਡੇ ਰਿਗਾਰਡਿੰਗ ਇਲਮ ਐਂਡ ਬੈਨੀਫੀਸ਼ੀਅਲ ਨੋਲੇਜ ਮਦੀ ਵੀ ਮਦੀ ਇਨਸ਼ਾਅੱਲਾ ਦੇਰ ਇਜ਼ ਆਲਸੋ ਦ ਨੋਲੇਜ ਆਫ ਆਵਰ ਇਨਰ ਹਾਰਟ ਸੋ ਦ ਇਨਰ illnesses. So the illnesses of the heart, this is also a knowledge which is actually necessary upon us. It's zaruri, we must study these things. For example, the illnesses of ostentation, of showing off, of having jealousy, enmity, malice, of thinking bad about other people. There's a huge number. It's not just a few that I've mentioned. There's so much more. There's an entire, science on this. The science of the inner state of a human being. Within our heart we have many types of feelings and thoughts, different emotions, different illnesses that creep into our heart, many vices. So my dear viewers of Madhini Channel, this knowledge is also something that we must study, and this is extremely beneficial knowledge because it's going to protect us in this world, the way we deal with people. It's going to help us here and as well as in the hereafter when we will be questioned regarding our thoughts, regarding our heart and regarding our emotions. My dear viewers of Madhini Channel, may Allah subhanahu wa ta'ala accept our attendance today. May Allah forgive our shortcomings. Any mistakes are all from ourselves. Until next time, keep watching Madani Channel. Sallu ala al-Habib, sallallahu ala Muhammad, sallallahu alayhi wa alihi wa sallam.
The path of knowledge is the way to Jannah. The path of knowledge is the way to Jannah.